ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਦੇ ਪ੍ਰੋਗਰਾਮ 'ਚ ਅਸੀਂ ਸਬਕ ਨੰਬਰ 97 'ਤੇ ਗੌਰਖੋਸ ਕਰਾਂਗੇ, ਜਿਹਦਾ ਉਨਵਾਨ ਏ ਜਹੰਨਮ। ਬੁਜ਼ਦਲਾਂ, ਬੇਈਮਾਨਾਂ, ਘਰੋਣੇ ਲੋਕਾਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਬੁੱਤਪਰਸਤਾਂ ਅਤੇ ਝੂਠਿਆਂ ਦਾ ਹਿੱਸਾ ਅੱਗ ਅਤੇ ਗੰਧਕ ਨਾਲ ਜਲਣ ਵਾਲੀ ਝੀਲ ਵਿੱਚ ਹੋਵੇਗਾ। ਉਕਾਸ਼ਵਾਦੀ ਕਿਤਾਬ ਬਾਬ 21 ਅਤੇ ਆਇਤ ਨੰਬਰ 8, ਉਹ ਬਾਹਰ ਹਨੇਰੇ ਵਿੱਚ ਪਾਏ ਜਾਣਗੇ, ਉੱਥੇ ਰੋਣਾਂ ਅਤੇ ਦੰਦਾਂ ਦਾ ਪਿਸਣਾ ਹੋਵੇਗਾ। ਮੇਰੇ ਸਾਹਮਣੋਂ ਤੋਂ ਇਸ ਹਮੇਸ਼ਾ ਦੀ ਅੱਗ ਵਿੱਚ ਚਲੇ ਜਾਓ, ਜਿਹੜੀ ਅਬਲੀਸ ਅਤੇ ਉਹਦੇ ਫਰਿਸ਼ਤਿਆਂ ਵਾਸਤੇ ਤਿਆਰ ਕੀਤੀ ਗਈ ਹੈ। ਮਤੀ ਦੀ ਇੰਜੀਲ ਬਾਬ ਨੰਬਰ 8 ਅਤੇ ਆਇਤ ਨੰਬਰ 12, ਅਤੇ ਇਹ ਹਮੇਸ਼ਾ ਦੀ ਸਜ਼ਾ ਪਾਣਗੇ, ਮਗਰ ਰਾਸਤਬਾਜ਼ ਹਮੇਸ਼ਾ ਦੀ ਜ਼ਿੰਦਗੀ। ਮਤੀ ਦੀ ਇੰਜੀਲ ਬਾਬ ਨੰਬਰ 25 ਅਤੇ ਆਇਤ ਨੰਬਰ 46। ਕੋਈ ਸ਼ਖਸ ਜਹਨਮ ਦਾ ਨਾਂ ਲੈਣਾ ਵੀ ਪਸੰਦ ਨਹੀਂ ਕਰਦਾ, ਅਸੀਂ ਉਹਦੇ ਮੁਤਾਲਿਕ ਸੋਚਣਾ ਵੀ ਨਹੀਂ ਚਾਹੁੰਦੇ, ਅਤੇ ਵੀ ਅੱਜ ਅਸੀਂ ਜਹਨਮ ਦੀ ਬਾਬਤ ਸਿੱਖਣ ਦਾ ਇਰਾਦਾ ਕੀਤਾ ਹੈ ਕਿਉਂਕਿ ਇਹਦੀ ਬਾਬਤ ਖੁਦਾ ਨੇ ਬਹੁਤ ਕੁਝ ਆਖਿਆ ਹੈ। ਕਲਾਮ ਮੁਕੱਦਸ ਵਿੱਚ ਖੁਦਾ ਤਾਲਾ ਨੇ ਸੈਂਕੜੋ ਵਾਰ ਆਗਾਹ ਕੀਤਾ ਹੈ ਤਾਂ ਕਿ ਲੋਕ ਜਹਨਮ ਦੇ ਅਜ਼ਾਬ ਤੋਂ ਬਚ ਜਾਣ। ਮੌਜੂਦਾ ਸਬਕ ਵਿੱਚ ਅਤੇ ਇਸ ਤੋਂ ਅਗਲੇ ਸਬਕ ਵਿੱਚ ਅਸੀਂ ਸਿੱਖਾਂਗੇ ਕਿ ਖੁਦਾ ਪਾਕ ਨੇ ਆਪਣੇ ਕਲਾਮ ਪਾਕ ਵਿੱਚ ਜੰਨਤ ਉਲ ਫਿਰਦੋਸ ਅਤੇ ਜਹਨਮ ਦੀ ਬਾਬਤ ਕੀ ਫਰਮਾਇਆ ਹੈ, ਅਤੇ ਅਸੀਂ ਕਿਵੇਂ ਯਕੀਨ ਕਰੀਏ ਕਿ ਅਸੀਂ ਜੰਨਤ ਵਿੱਚ ਜਾਵਾਂਗੇ ਅਤੇ ਜਹਨਮ ਵਿੱਚ ਨਾ ਜਾਵਾਂਗੇ। ਕੁਝ ਲੋਕਾਂ ਦਾ ਖਿਆਲ ਹੈ ਕਿ ਮਰਨ ਤੋਂ ਬਾਅਦ ਕੀ ਹੋਵੇਗਾ। ਹਰ ਕਿਸੇ ਨੂੰ ਮਾਲੂਮ ਨਹੀਂ ਕਿ ਉਹਨਾਂ ਦੀ ਅਬਦੀ ਜ਼ਿੰਦਗੀ ਜੰਨਤ ਉਲ ਫਿਰਦੋਸ ਵਿੱਚ ਖੁਸ਼ੀ ਅਤੇ ਸਲਾਮਤੀ ਵਿੱਚ ਲੰਘੇਗੀ ਜਾਂ ਜਹਨਮ ਵਿੱਚ ਅੱਗ ਦੇ ਨਾਲ ਅਬਦੀ ਅਜ਼ਾਬ ਵਿੱਚ। ਉਹ ਐਸੀ ਸੋਚ ਇਸ ਲਈ ਸੋਚਦੇ ਨੇ ਕਿਉਂਕਿ ਉਹ ਖੁਦਾ ਦੀ ਖੋਲ੍ਹੀ ਹੋਈ ਨਜਾਤ ਦੇ ਰਾਹ ਤੋਂ ਨਾਵਾਕਫ ਨੇ, ਅਤੇ ਉਹ ਖੁਦਾ ਦੇ ਹੈਰਾਨਕੁਨ ਵਾਅਦਿਆਂ ਤੋਂ ਵੀ ਨਾਵਾਕਫ ਨੇ ਜਿਹੜੇ ਸਾਨੂੰ ਪੁਖਤਾ ਤਸੱਲੀ, ਇਤਮਾਨ ਅਤੇ ਇਮਾਨ ਬਖਸ਼ਦੇ ਨੇ। ਕੀ ਖੁਦਾ ਦਾ ਕਲਾਮ ਸਾਨੂੰ ਯਕੀਨਦਾਰ ਨਹੀਂ ਕਰਾਉਂਦਾ ਕਿ ਅਸੀਂ ਕਿਵੇਂ ਜੰਨਤ ਉਲ ਫਿਰਦੋਸ ਵਿੱਚ ਜਾਵਾਂਗੇ? ਯਕੀਨਨ ਖੁਦਾ ਦਾ ਕਲਾਮ ਬਿਆਨ ਕਰਦੇ ਕਿ ਯੂਹੰਨਾ ਦੇ ਪਹਿਲੇ ਖਤ ਉਹਦੇ ਬਾਪ ਨੰਬਰ 5 ਅਤੇ ਆਇਤ ਨੰਬਰ 13 ਵਿੱਚ, ਮੈਂ ਤੁਹਾਨੂੰ ਜੋ ਖੁਦਾ ਦੇ ਬੇਟੇ 'ਤੇ ਇਮਾਨ ਲਿਆਏ ਹੋ, ਇਹ ਗੱਲਾਂ ਇਸ ਲਈ ਲਿਖੀਆਂ ਕਿ ਤੁਸੀਂ ਮਾਲੂਮ ਕਰ ਸਕੋ ਕਿ ਹਮੇਸ਼ਾ ਦੀ ਜ਼ਿੰਦਗੀ ਰੱਖਦੇ ਹੋ। ਅਜ਼ੀਜ਼ ਸਾਮੀਨ, ਕੀ ਤੁਹਾਨੂੰ ਪਤਾ ਹੈ ਕਿ ਜਿਸ ਹਮੇਸ਼ਾ ਦੀ ਜ਼ਿੰਦਗੀ ਦਾ ਐਲਾਨ ਖੁਦਾ ਦਾ ਕਲਾਮ ਕਰਦੇ, ਤੁਸੀਂ ਉਸ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਹੋ? ਕੀ ਤੁਹਾਨੂੰ ਪਤਾ ਹੈ ਕਿ ਮਰਨ ਤੋਂ ਬਾਅਦ ਤੁਹਾਡੀ ਰੂਹ ਕਿੱਥੇ ਜਾਏਗੀ? ਕੀ ਤੁਹਾਨੂੰ ਯਕੀਨ ਹੈ ਕਿ ਤੁਸੀਂ ਜੰਨਤ ਉਲ ਫਿਰਦੋਸ ਵਿੱਚ ਜਾਓਗੇ, ਨਾ ਕਿ ਜਹੰਨਮ ਵਿੱਚ? ਜੇ ਤੁਹਾਨੂੰ ਇਸ ਗੱਲ ਦਾ ਯਕੀਨ ਨਹੀਂ, ਤਾਂ ਸਾਡਾ ਅੱਜ ਦਾ ਸਬਕ ਤੁਹਾਡੇ ਲਈ ਬੜਾ ਦਿਲਚਸਪ ਅਤੇ ਫਾਇਦੇਮੰਦ ਏ। ਅਸੀਂ ਜ਼ਿਲ੍ਹੇ ਮੁਕੱਦਸ ਵਿੱਚ ਵੇਖਿਆ ਕਿ ਜਦੋਂ ਸਾਡਾ ਮੁਨੱਜੀ ਯਿਸੂ ਮਸੀਹ ਇਸ ਦੁਨੀਆਂ ਵਿੱਚ ਸੀ, ਉਸ ਵੇਲੇ ਉਹਨੇ ਲੋਕਾਂ ਨੂੰ ਜੰਨਤ ਅਤੇ ਜਹੰਨਮ ਦੇ ਬਾਰੇ ਵਿੱਚ ਬੜਾ ਕੁਝ ਸਿਖਾਇਆ। ਤਾਹਮ ਯਿਸੂ ਮਸੀਹ ਨੇ ਜੰਨਤ ਉਲ ਫਿਰਦੋਸ ਦੀ ਨਿਸਬਤ ਜਹੰਨਮ ਦੀ ਅੱਗ ਦੀ ਬਾਬਤ ਜ਼ਿਆਦਾ ਸਿਖਾਇਆ, ਕਿਉਂਕਿ ਉਹ ਜਹੰਨਮ ਦੀ ਸਜ਼ਾ ਤੋਂ ਵਾਕਫ ਏ ਅਤੇ ਉਹ ਨਹੀਂ ਚਾਹੁੰਦਾ ਕਿ ਇੱਕ ਵੀ ਜਾਨ ਜਹੰਨਮ ਵਿੱਚ ਜਾਏ। ਅਤੇ ਵੀ ਆਓ ਇੰਜੀਲ ਮੁਕੱਦਸ ਵਿੱਚੋਂ ਸੁਣੀਏ ਕਿ ਯਿਸੂ ਨੇ ਲੋਕਾਂ ਦੇ ਹਜੂਮ ਨੂੰ ਜਹੰਨਮ ਦੇ ਬਾਰੇ ਵਿੱਚ ਕੀ ਸਿਖਾਇਆ। ਹੁਣ ਦੋ ਆਦਮੀਆਂ ਦੀ ਸੱਚੀ ਕਹਾਣੀ ਸੁਣੋ ਜਿਹੜੇ ਯੱਕੇ ਬਾਅਦ ਦੀਗਰੇ ਮਰੇ। ਲੂਕਾ ਦੀ ਮਾਰਫਤ ਲਿਖੀ ਗਈ ਇੰਜੀਲ ਦੇ 16ਵੇਂ ਬਾਬ ਵਿੱਚ ਮਰਕੂਮ ਏ, ਯਿਸੂ ਨੇ ਇੱਕ ਬੜੀ ਭੀੜ ਦੇ ਨਾਲ ਕਲਾਮ ਕਰਕੇ ਆਖਿਆ। ਇੱਕ ਦੌਲਤਮੰਦ ਸੀ ਜਿਹੜਾ ਅਰਗਵਾਨੀ ਅਤੇ ਮਹੀਨ ਕੱਪੜੇ ਪਾਉਂਦਾ ਅਤੇ ਹਰ ਰੋਜ਼ ਖੁਸ਼ੀ ਮਨਾਉਂਦਾ ਅਤੇ ਸ਼ਾਨੋ ਸ਼ੌਕਤ ਵਿੱਚ ਰਹਿੰਦਾ ਸੀ, ਅਤੇ ਲਾਜ਼ਰ ਨਾ ਇੱਕ ਗਰੀਬ ਨਾ ਸੂਰਾਂ ਦੇ ਨਾਲ ਭਰਿਆ ਹੋਇਆ ਉਹਦੇ ਦਰਵਾਜ਼ੇ 'ਤੇ ਪਿਆ ਹੋਇਆ ਸੀ। ਉਹਨੂੰ ਆਰਜ਼ੂ ਸੀ ਕਿ ਦੌਲਤਮੰਦ ਦੀ ਮੇਜ਼ ਤੋਂ ਡਿੱਗੇ ਹੋਏ ਟੁਕੜਿਆਂ ਦੇ ਨਾਲ ਆਪਣਾ ਪੇਟ ਭਰੇ, ਬਲਕਿ ਕੁੱਤੇ ਵੀ ਆ ਕੇ ਉਹਦੇ ਨਾਸੂਰ ਚੱਟਦੇ ਸਨ। ਅਤੇ ਐਸਾ ਹੋਇਆ ਕਿ ਉਹ ਗਰੀਬ ਮਰ ਗਿਆ ਅਤੇ ਫਰਿਸ਼ਤਿਆਂ ਨੇ ਉਹਨੂੰ ਲਿਜਾ ਕੇ ਇਬਰਾਹਿਮ ਦੀ ਗੋਦ ਵਿੱਚ ਪਹੁੰਚਾ ਦਿੱਤਾ, ਅਤੇ ਦੌਲਤਮੰਦ ਵੀ ਮਰਿਆ ਅਤੇ ਦਫ਼ਨ ਹੋਇਆ। ਉਹਨੇ ਆਲਮੇ ਅਰਬਾ ਦੇ ਦਰਮਿਆਨ ਅਜ਼ਾਬ ਵਿੱਚ ਮੁਬਤਲਾ ਹੋ ਕੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਇਬਰਾਹਿਮ ਨੂੰ ਦੂਰੋਂ ਵੇਖਿਆ ਅਤੇ ਉਹਦੀ ਗੋਦ ਵਿੱਚ ਲਾਜ਼ਰ ਨੂੰ ਅਤੇ ਉਹਨੂੰ ਪੁਕਾਰ ਕੇ ਆਖਿਆ, ਐ ਬਾਪ ਇਬਰਾਹਿਮ ਮੇਰੇ 'ਤੇ ਰਹਿਮ ਕਰ, ਅਤੇ ਲਾਜ਼ਰ ਨੂੰ ਭੇਜ ਕੇ ਆਪਣੀ ਉਂਗਲੀ ਦਾ ਸਿਰਾ ਪਾਣੀ ਵਿੱਚ ਭਿਗੋ ਕੇ ਮੇਰੀ ਜ਼ੁਬਾਨ ਤਰ ਕਰੇ ਕਿਉਂਕਿ ਮੈਂ ਇਸ ਅੱਗ ਵਿੱਚ ਤੜਪਣਾ ਵਾਂ। ਇਬਰਾਹਿਮ ਨੇ ਆਖਿਆ, ਬੇਟਾ ਯਾਦ ਕਰ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਆਪਣੀ ਚੰਗੀਆਂ ਚੀਜ਼ਾਂ ਲੈ ਚੁੱਕਿਆ ਅਤੇ ਇਸੇ ਤਰ੍ਹਾਂ ਲਾਜ਼ਰ ਭੈੜੀਆਂ ਚੀਜ਼ਾਂ, ਲੇਕਿਨ ਹੁਣ ਉਹ ਇੱਥੇ ਤਸੱਲੀ ਪਾਉਂਦਾ ਹੈ ਅਤੇ ਤੂੰ ਤੜਪਣਾ ਏ ਅਤੇ ਇੱਥੇ ਥੋੜ੍ਹਾ ਠਹਿਰੋ ਅਤੇ ਸੋਚੋ ਕਿ ਕੀ ਤੁਹਾਡੀ ਸਮਝ ਵਿੱਚ ਇਹ ਗੱਲ ਆਈ ਕਿ ਦੌਲਤਮੰਦ ਦੇ ਨਾਲ ਕੀ ਹੋਇਆ ਅਤੇ ਗਰੀਬ ਲਾਜ਼ਰ ਦੇ ਨਾਲ ਕੀ ਹੋਇਆ। ਮਰਨ ਤੋਂ ਬਾਅਦ ਗਰੀਬ ਆਦਮੀ ਕਿੱਥੇ ਗਿਆ? ਉਹਦੀ ਰੂਹ ਜੰਨਤ ਉਲ ਫਿਰਦੋਸ ਵਿੱਚ ਖੁਦਾ ਦੀ ਹਜ਼ੂਰੀ ਵਿੱਚ ਜਿੱਥੇ ਬੁੱਧਤ ਤੋਂ ਹਜ਼ਰਤ ਇਬਰਾਹਿਮ ਨਬੀ ਰਹਿੰਦਾ ਸੀ, ਅਤੇ ਦੌਲਤਮੰਦ ਕਿੱਥੇ ਗਿਆ? ਜਹਨਮ ਵਿੱਚ, ਜਿੱਥੇ ਉਹ ਅੱਗ ਦੇ ਅਜ਼ਾਬ ਵਿੱਚ ਤੜਪਦਾ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਗਰੀਬ ਆਦਮੀ ਜੰਨਤ ਉਲ ਫਿਰਦੋਸ ਵਿੱਚ ਅਤੇ ਅਮੀਰ ਆਦਮੀ ਜਹਨਮ ਦੀ ਅੱਗ ਵਿੱਚ ਕਿਉਂ ਗਿਆ? ਪਹਿਲੀ ਗੱਲ ਜਿਹੜੀ ਜਾਣਨਾ ਜ਼ਰੂਰੀ ਹੈ ਉਹ ਇਹ ਵੀ ਕਿ ਜੇ ਤੁਸੀਂ ਗਰੀਬ ਹੋ ਤਾਂ ਇਹ ਗੁਰਬਤ ਤੁਹਾਡੇ ਜੰਨਤ ਵਿੱਚ ਜਾਣ ਦਾ ਪਰਮਟ ਨਹੀਂ ਅਤੇ ਨਾ ਹੀ ਦੌਲਤ ਅਤੇ ਇਮਾਰਤ ਦੀ ਵਜ੍ਹਾ ਤੋਂ ਜਹਨਮ ਵਿੱਚ ਜਾਣਾ ਅਤੇ ਹਲਾਕ ਹੋਣਾ ਮਕਸੂਦ ਏ। ਗਰੀਬ ਲਾਜ਼ਰ ਇਸ ਲਈ ਜੰਨਤ ਉਲ ਫਿਰਦੋਸ ਵਿੱਚ ਗਿਆ ਕਿ ਉਹ ਨਜਾਤ ਦੀ ਰਾਹ ਤੋਂ ਵਾਕਫ ਸੀ ਅਤੇ ਉਹਨੇ ਉਸ ਰਾਹ ਨੂੰ ਕਬੂਲ ਕੀਤਾ ਸੀ ਜਿਹਦਾ ਜ਼ਿਕਰ ਖੁਦਾ ਨੇ ਨਬੀਆਂ ਦੇ ਨਾਲ ਆਪਣੀ ਕਿਤਾਬ ਵਿੱਚ ਕੀਤਾ। ਜਦੋਂ ਅਸੀਂ ਦੌਲਤ ਨੂੰ ਵੇਖਦੇ ਹਾਂ ਤਾਂ ਪਤਾ ਚੱਲਦਾ ਕਿ ਦੌਲਤਮੰਦ ਨੇ, ਜਿਹਦੇ ਕੋਲ ਬੜੀ ਸਾਰੀ ਦੌਲਤ ਸੀ, ਉਹਨੇ ਖੁਦਾ ਦੇ ਕਲਾਮ ਦੀ ਪਰਵਾਹ ਨਾ ਕੀਤੀ, ਨਾ ਉਹਦੇ 'ਤੇ ਧਿਆਨ ਦਿੱਤਾ ਅਤੇ ਨਾ ਹੀ ਉਹਨੂੰ ਤਸਲੀਮ ਕੀਤਾ। ਦੌਲਤਮੰਦ ਅੱਜ ਕੱਲ੍ਹ ਦੇ ਮਜ਼ਹਬੀ ਲੋਕਾਂ ਦੀ ਮਾਨਿਤ ਸਨ, ਜਿਹੜੇ ਬਾਹਰੋਂ ਬੜੇ ਇਮਾਨਦਾਰ, ਪਰਹੇਜ਼ਗਾਰ, ਨਮਾਜ਼ੀ, ਜ਼ੁਕਾਤੀ ਅਤੇ ਰੋਜ਼ੇਦਾਰ ਵਿਖਾਈ ਦਿੰਦੇ ਨੇ ਲੇਕਿਨ ਅੰਦਰੋਂ ਖਾਲੀ ਨੇ। ਉਹ ਜਾਣਦੇ ਨੇ ਕਿ ਖੁਦਾ ਮੌਜੂਦ ਏ, ਉਹਨੇ ਨਬੀ ਭੇਜੇ ਨੇ, ਉਹਨੇ ਆਪਣਾ ਕਲਾਮ ਦਿੱਤਾ, ਇਸ ਦੇ ਬਾਵਜੂਦ ਵੀ ਉਹ ਜਹੰਨਮ ਵਿੱਚ ਸੁੱਟਿਆ ਗਿਆ ਕਿਉਂਕਿ ਉਹਨੇ ਖੁਦਾ ਦੀ ਨਜਾਤ ਦਾ ਮਨਸੂਬਾ ਨਾ ਜਾਣਿਆ, ਨਾ ਸਮਝਿਆ, ਨਾ ਉਹਦੇ 'ਤੇ ਇਮਾਨ ਲਿਆਇਆ। ਹਾਲਾਂਕਿ ਸਭ ਨਬੀ ਉਹਦੀ ਗਵਾਹੀ ਦਿੰਦੇ ਰਹੇ। ਅੱਜ ਦੀ ਗਵਾਹੀ ਦੇ ਅਤੇ ਅੱਜ ਦੀ ਕਹਾਣੀ ਦੇ ਇਹ ਜਿਹੜੇ ਪਹਿਲੂ ਨੇ, ਯਾਨੀ ਦੌਲਤਮੰਦ ਅਤੇ ਲਾਜ਼ਰ, ਇਹਦੇ ਵਿੱਚ ਦੌਲਤਮੰਦ ਦੀ ਤਰ੍ਹਾਂ ਮੌਜੂਦ ਜ਼ਮਾਨੇ ਦੇ ਲੋਕ ਵੀ ਆਪਣੀ ਜ਼ਿੰਦਗੀ ਤੋਂ ਫਾਇਦਾ ਉਠਾਉਂਦੇ ਹੋਏ ਦੌਲਤ, ਸ਼ਾਨ ਓ ਸ਼ੌਕਤ ਅਤੇ ਸ਼ੋਹਰਤ ਦੇ ਪਿੱਛੇ ਭੱਜਦੇ ਫਿਰਦੇ ਨੇ। ਮਗਰ ਖੁਦਾ ਦਾ ਕਲਾਮ ਸੁਣਨ, ਸਿੱਖਣ ਅਤੇ ਸਮਝਣ ਵਾਸਤੇ ਉਹਨਾਂ ਦੇ ਕੋਲ ਕੋਈ ਵਿਹਲਾ ਹੀ ਨਹੀਂ ਹੈ। ਜਿਹੜਾ ਸੱਚਾਈ ਦਾ ਕਲਾਮ ਏ, ਉਹਨਾਂ ਨੂੰ ਆਜ਼ਾਦੀ ਦਿਲਾ ਕੇ ਬਚਾ ਸਕਦਾ ਹੈ, ਉਹਨਾਂ ਦੀਆਂ ਰੂਹਾਂ ਅਬਦੀ ਅਜ਼ਾਬ ਵਿੱਚੋਂ ਛੁੱਟ ਸਕਦੀਆਂ ਨੇ। ਹੁਣ ਅਸੀਂ ਆਪਣੀ ਕਹਾਣੀ ਜਾਰੀ ਰੱਖਦੇ ਹੋਇਆਂ ਸੁਣਾਂਗੇ ਕਿ ਖੁਦਾ ਨੇ ਅਮੀਰ ਆਦਮੀ ਨੂੰ, ਜਿਹੜਾ ਦੋਜ਼ਖ ਦੀ ਅੱਗ ਵਿੱਚ ਤੜਪਣ ਡਿਆ ਸੀ, ਕਿਵੇਂ ਅਤੇ ਕਿਉਂ ਇਜਾਜ਼ਤ ਦਿੱਤੀ ਕਿ ਉਹ ਹਜ਼ਰਤ ਇਬਰਾਹਿਮ ਦੇ ਨਾਲ ਛੋਟੀ ਜਿੰਨੀ ਗੱਲ ਕਰੇ, ਜੋ ਕਿ ਜੰਨਤ ਉਲ ਫਿਰਦੋਸ ਦੀ ਖੁਸ਼ੀਆਂ ਦਾ ਲੁਤਫ ਉਠਾਉਣ ਡਿਆ ਸੀ। ਖੁਦਾ ਚਾਹੁੰਦਾ ਕਿ ਅਸੀਂ ਦੋਜ਼ਖ ਵਿੱਚ ਤੜਪਣ ਵਾਲੇ ਅਮੀਰ ਆਦਮੀ ਦੀ ਗੱਲ 'ਤੇ ਧਿਆਨ ਕਰੀਏ ਅਤੇ ਸੋਚੀਏ ਅਤੇ ਸਮਝੀਏ ਅਤੇ ਦੂਜਿਆਂ ਨੂੰ ਵੀ ਸਮਝਾਈਏ, ਤਾਂ ਕਿ ਖੁਦਾ ਦੇ ਕਲਾਮ ਦੇ ਵੱਲ ਮੁਤਵੱਜਿਹ ਹੋਣ, ਇਮਾਨ ਲਿਆਉਣ ਅਤੇ ਜ਼ਿੰਦਗੀ ਪਾਉਣ। ਖੁਦਾ ਯਿਸੂ ਮਸੀਹ ਇਹ ਕਹਿੰਦਿਆਂ ਹੋਇਆਂ ਇਸ ਕਹਾਣੀ ਨੂੰ ਅੱਗੇ ਟੋਰਦਾ, ਉਹਨੇ ਆਲਮੇ ਅਰਬਾ ਦੇ ਦਰਮਿਆਨ ਅਜ਼ਾਬ ਵਿੱਚ ਮੁਬਤਲਾ ਹੋ ਕੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਇਬਰਾਹਿਮ ਨੂੰ ਦੂਰੋਂ ਵੇਖ ਕੇ ਆਖਿਆ, ਐ ਬਾਪ ਇਬਰਾਹਿਮ ਮੇਰੇ 'ਤੇ ਰਹਿਮ ਕਰ, ਅਤੇ ਲਾਜ਼ਰ ਨੂੰ ਭੇਜ ਕੇ ਆਪਣੀ ਉਂਗਲੀ ਦਾ ਸਿਰਾ ਭਿਗੋ ਕੇ ਮੇਰੀ ਜ਼ੁਬਾਨ ਤਰ ਕਰੇ ਕਿਉਂਕਿ ਮੈਂ ਇਸ ਅੱਗ ਵਿੱਚ ਤੜਪਣਾ ਵਾਂ। ਇਬਰਾਹਿਮ ਨੇ ਆਖਿਆ, ਬੇਟਾ ਯਾਦ ਕਰ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਆਪਣੀਆਂ ਚੰਗੀਆਂ ਚੀਜ਼ਾਂ ਲੈ ਚੁੱਕਿਆ ਅਤੇ ਇਸੇ ਤਰ੍ਹਾਂ ਲਾਜ਼ਰ ਭੈੜੀਆਂ ਚੀਜ਼ਾਂ, ਲੇਕਿਨ ਹੁਣ ਉਹ ਇੱਥੇ ਤਸੱਲੀ ਪਾਉਂਦਾ ਅਤੇ ਤੂੰ ਤੜਪਣਾ ਏ, ਅਤੇ ਇਹਨਾਂ ਸਭ ਗੱਲਾਂ 'ਤੇ ਸਿਵਾ ਸਾਡੇ ਦਰਮਿਆਨ ਇੱਕ ਵੱਡਾ ਗੜਾ ਵਾਕੇ ਵੇ, ਐਸਾ ਕਿ ਜਿਹੜਾ ਇੱਥੇ ਵੀ ਤੁਹਾਡੇ ਪਾਰ ਜਾਣਾ ਚਾਹਵੇ ਵੀ ਅਤੇ ਨਹੀਂ ਜਾ ਸਕਦਾ ਅਤੇ ਨਾ ਕੋਈ ਉਧਰੋਂ ਸਾਡੇ ਪਾਸੇ ਆ ਸਕਦਾ। ਉਹਨੇ ਆਖਿਆ, ਬਸ ਐ ਬਾਪ ਮੈਂ ਤੇਰੀ ਮਿੰਨਤ ਕਰਨਾ ਵਾਂ ਕਿ ਤੂੰ ਇਹਨੂੰ ਮੇਰੇ ਬਾਪ ਦੇ ਘਰ ਭੇਜ ਕਿਉਂਕਿ ਮੇਰੇ 5 ਭਰਾ ਨੇ, ਤਾਂ ਕਿ ਉਹ ਉਹਨਾਂ ਦੇ ਸਾਹਮਣੇ ਇਹਨਾਂ ਗੱਲਾਂ ਦੀ ਗਵਾਹੀ ਦੇਵੇ, ਇੰਜ ਨਾ ਹੋਵੇ ਕਿ ਉਹ ਵੀ ਇਸ ਅਜ਼ਾਬ ਦੀ ਜਗ੍ਹਾ ਵਿੱਚ ਆਵਣ। ਇਬਰਾਹਿਮ ਨੇ ਉਹਨੂੰ ਆਖਿਆ, ਉਹਨਾਂ ਦੇ ਕੋਲ ਮੂਸਾ ਅਤੇ ਅੰਬੀਆ ਤੇ ਹੈ ਨੇ, ਉਹਨਾਂ ਦੀ ਸੁਣਨ। ਉਹਨੇ ਆਖਿਆ, ਨਹੀਂ ਐ ਬਾਪ ਇਬਰਾਹਿਮ, ਹਾਂ ਜੇ ਕੋਈ ਮੁਰਦਿਆਂ ਵਿੱਚੋਂ ਉਹਨਾਂ ਦੇ ਕੋਲ ਜਾਏ ਤਾਂ ਉਹ ਤੋਬਾ ਕਰਨਗੇ। ਉਹਨੇ ਉਹਨੂੰ ਆਖਿਆ ਕਿ ਜੇ ਉਹ ਮੂਸਾ ਅਤੇ ਨਬੀਆਂ ਹੀ ਨੂੰ ਨਹੀਂ ਸੁਣਦੇ ਤਾਂ ਜੇ ਕੋਈ ਮੁਰਦਿਆਂ ਵਿੱਚੋਂ ਜੀ ਉੱਠੇ ਤਾਂ ਉਹਦੀ ਵੀ ਨਾ ਮੰਨਣਗੇ। ਹੁਣ ਦੌਲਤਮੰਦ ਸ਼ਖਸ ਅਤੇ ਗਰੀਬ ਲਾਜ਼ਰ ਦੀ ਕਹਾਣੀ ਖਤਮ ਨਹੀਂ ਹੁੰਦੀ। ਸੱਚ ਕਿ ਉਹ ਜਗ੍ਹਾ ਜਿੱਥੇ ਦੋਜ਼ਖ ਜਾਂ ਜਹਨਮ ਦਾ ਨਾਂ ਦਿੱਤਾ ਗਿਆ ਹੈ, ਬਾਕੀ ਦਰਦਨਾਕ, ਕਰਬਨਾਕ, ਖੌਫਨਾਕ ਅਤੇ ਪੁਰ ਅੱਗ ਜਗ੍ਹਾ ਹੈ।
जलाता बादशाह कौन है, कौन बादशाह कमालदा, ए जलाता बादशाह कौन है, कौन बादशाह कमालदा, राज जो जंग बिच है
ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043 110 यानी 0341 3043 110। इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।